ਏਵ ਪੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਏਵ ਪੇ ਆਖ ਨਾ ਜਾਪੇ ਵੀ ਇਸ ਗੱਲ ਬਾਰੇ ਵੀ ਕੁਛ ਵੀ ਆਖਿਆ ਨਹੀਂ ਜਾ ਸਕਦਾ। ਏਵ ਪੇ ਆਖ ਨਾ ਜਾਪੀ ਵੀ ਇਹ ਵੀ ਗੱਲ ਆਖੀ ਨਹੀਂ ਜਾ ਸਕਦੀ। ਕਿਹੜੀ ਗੱਲ? ਜੇ ਕਿਸੈ ਆਣੇ ਰਾਸ, ਵੀ ਵਾਹਿਗੁਰੂ ਕਿਸ ਨੂੰ ਰਾਸ ਲਿਆਵੇਗਾ, ਕਿਸ ਨੂੰ ਰਾਹੇ ਰਾਸ ਲੈ ਆਵੇਗਾ, ਕਿਹਨੂੰ ਵਾਹਿਗੁਰੂ ਪਰਮੇਸ਼ਰ ਸਫਲਤਾ ਦੇਵੇਗਾ, ਕਿਹਨੂੰ ਕਾਮਯਾਬੀ ਬਖਸ਼ੇਗਾ, ਇਹਦੇ ਬਾਰੇ ਵੀ ਕੁਛ ਨਹੀਂ ਆਖਿਆ ਜਾ ਸਕਦਾ। ਇਹ ਤੇ ਵਾਹਿਗੁਰੂ ਪਰਮੇਸ਼ਰ ਨੂੰ ਪਤਾ ਕਿਸ ਨੂੰ ਉਹਨੇ ਕਾਮਯਾਬ ਕਰਨਾ ਹੈ। ਨਹੀਂ ਤੇ ਸਤਿਗੁਰੂ ਦੇ ਬਚਨ ਨੇ ਜਿਸ ਹੈ ਭੁਲਾਵੈ ਪੰਧ ਸਿਰ ਤਿਸਹਿ ਦਿਖਾਲੈ ਕੌਣ। ਜਿਸ ਨੂੰ ਵਾਹਿਗੁਰੂ ਸਹੀ ਰਸਤੇ ਤੇ ਜਾਂਦਿਆਂ ਭੁਲਾ ਦੇਵੇ, ਉਹਨੂੰ ਫਿਰ ਕੌਣ ਰਸਤਾ ਦਿਖਾ ਸਕਦਾ? ਕੋਈ ਵੀ ਨਹੀਂ ਦਿਖਾ ਸਕਦਾ। ਅਤੇ ਜਿਸ ਨੂੰ ਵਾਹਿਗੁਰੂ ਸਹੀ ਰਸਤਾ ਦਿਖਾ ਦੇਵੇ, ਉਹਨੂੰ ਕੋਈ ਭੁਲਾ ਵੀ ਨਹੀਂ ਸਕਦਾ। ਇਸ ਲਈ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਮੌਜ ਹੈ ਵੀ ਉਹ ਕਿਸ ਨੂੰ ਰਾਸ ਲੈ ਆਵੇ, ਇਹ ਉਹਦੀ ਆਪਣੀ ਇੱਛਾ ਹੈ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੁਝ ਕੁ ਰਾਹਤ ਬਖਸ਼ਿਸ਼ ਕਰਦੇ ਹਨ ਵੀ ਹਾਂ, ਜੇ ਕਿਸੇ ਨੇ ਇਸ ਗੱਲ ਨੂੰ ਜਾਣਨਾ ਹੋਵੇ ਵਾਹਿਗੁਰੂ ਕਿਹਨੂੰ ਰਾਸ ਲਿਆਵੇਗਾ, ਕਿਹਨੂੰ ਸਫਲਤਾ ਦੇਵੇਗਾ, ਇਸ ਗੱਲ ਨੂੰ ਗੁਰਮੁਖ ਜਾਣੀਐ, ਗੁਰੂ ਦੀ ਮਿਹਰ ਨਾਲ ਜਾਣਿਆ ਜਾ ਸਕਦਾ। ਤੁਸੀਂ ਗੁਰੂ ਦੀ ਮਿਹਰ ਦੇ ਪਾਤਰ ਬਣ ਜਾਓ, ਗੁਰੂ ਦੀ ਆਗਿਆ ਮੰਨੋ, ਜੋ ਗੁਰੂ ਕਹਿੰਦਾ ਉਹ ਕੰਮ ਕਰੋ। ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਨੂੰ ਜਾਣ ਲਈਦਾ ਹੈ ਜਾਂ ਕੋ ਆਪ ਕਰੇ ਪ੍ਰਗਾਸ। ਹਜ਼ੂਰ ਕਹਿੰਦੇ ਨੇ ਜਿਸ ਨੂੰ ਵਾਹਿਗੁਰੂ ਆਪ ਸ਼ਬਦ ਬਾਣੀ ਦਾ ਪ੍ਰਕਾਸ਼ ਗਿਆਨ ਬਖਸ਼ਿਸ਼ ਕਰ ਦੇਵੇ, ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਵਾਹਿਗੁਰੂ ਕਿਵੇਂ ਕਿਸੇ ਮਨੁੱਖ ਨੂੰ ਸਫਲਤਾ ਦਿੰਦਾ ਹੈ, ਕਿਵੇਂ ਕਿਸੇ ਨੂੰ ਰਾਸ ਲੈ ਆਉਂਦਾ, ਕਿਵੇਂ ਕਿਸੇ ਨੂੰ ਮੰਜ਼ਲੇ ਮਕਸੂਦ ਅਪੜਾ ਦਿੰਦਾ। ਗੁਰੂ ਦੀ ਕਿਰਪਾ ਦੁਆਰਾ ਜਦੋਂ ਨਾਮ ਬਾਣੀ ਦਾ ਪ੍ਰਕਾਸ਼ ਸਾਨੂੰ ਮਿਲ ਜਾਵੇ, ਫਿਰ ਇਹਨਾਂ ਗੱਲਾਂ ਦਾ ਭੇਤ ਖੁੱਲ ਜਾਂਦਾ ਹੈ। ਪੌੜੀ ਵਿੱਚ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਾਨੂੰ ਉਪਦੇਸ਼ ਦਿੰਦੇ ਹਨ। ਪੌੜੀ ਨਾਨਕ ਜੀਉ ਪਾਏ ਕੈ ਲਿਖਣਾਵੈ ਧਰਮ ਬਹਾਲਿਆ। ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਨਾਨਕ ਜੀਉ ਪਾਏ ਕੈ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਤੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਲਿਖ ਨਾਵੈ ਤੇ ਇਹਨਾਂ ਜੀਵਾਂ ਦਾ ਨਾਵਾਂ ਲਿਖਣ ਵਾਸਤੇ, ਇਹ ਪੰਜਾਬੀ ਦਾ ਲਫ਼ਜ਼ ਹੈ, ਕਹਿੰਦੇ ਵੀ ਸਰਨਾਵਾਂ ਲਿਖੋ, ਇਹਦਾ ਨਾਵਾਂ ਲਿਖੋ। ਨਾਵੇਂ ਦਾ ਅਰਥ ਹੁੰਦਾ ਵੀ ਉਹਦਾ ਐਡਰੈਸ, ਉਹਦਾ ਪਤਾ ਸੁਤਾ ਲਿਖਣਾ। ਹਜ਼ੂਰ ਕਹਿੰਦੇ ਨੇ ਵੀ ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦਾ ਨਾਵਾਂ ਲਿਖਣ ਵਾਸਤੇ, ਉਹਨਾਂ ਦਾ ਪਤਾ ਸੁਤਾ ਕਰਮਾਂ ਦਾ ਲੇਖਾ ਜੋਖਾ ਲਿਖਣ ਵਾਸਤੇ ਧਰਮ ਬਹਾਲਿਆ, ਧਰਮਰਾਜ ਨੂੰ ਵਾਹਿਗੁਰੂ ਪਰਮੇਸ਼ਰ ਨੇ ਬਹਾ ਦਿੱਤਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਲੋ ਹਜ਼ੂਰ ਕਹਿੰਦੇ ਨੇ ਉੱਥੇ ਧਰਮਰਾਜ ਦੀ ਕਚਹਿਰੀ ਵਿੱਚ ਸੱਚੇ ਹੀ ਸੱਚ ਨਿਬੜੈ, ਸੱਚ ਹੀ ਸੱਚ ਦਾ ਨਿਬੇੜਾ ਹੁੰਦਾ, ਉੱਥੇ ਕੋਈ ਗਲਤ ਫੈਸਲਾ ਨਹੀਂ ਹੁੰਦਾ। ਰੱਬੀ ਦਰਗਾਹ ਦੇ ਵਿੱਚ ਸੱਚ ਹੀ ਸੱਚ ਦਾ ਨਿਬੇੜਾ ਹੁੰਦਾ ਤੇ ਕਈ ਸਰੂਪਾਂ ਦੇ ਵਿੱਚ ਪਾਠ ਉੱਥੇ ਸੱਚੋ ਹੀ ਸੱਚ ਨਿਬੜੈ, ਸੱਚੋ ਹੀ ਸੱਚ, ਇਉਂ ਵੀ ਕਈਆਂ ਦੇ ਮੂੰਹ ਵੀ ਚੜਿਆ ਹੋਇਆ ਤੇ ਕਈ ਇਸ ਤਰ੍ਹਾਂ ਪਾਠ ਬੀੜਾਂ ਵਿੱਚ ਵੀ ਲਿਖਿਆ ਮਿਲਦਾ। ਪਰ ਸ਼ੁੱਧ ਪਾਠ ਸੱਚੇ ਹੀ ਸੱਚ ਮਹਾਂਪੁਰਖ ਦੱਸਦੇ ਹਨ, ਉੱਥੇ ਸੱਚੇ ਹੀ ਸੱਚ ਨਿਬੜੈ, ਬਈ ਉੱਥੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੱਚ ਹੀ ਸੱਚ ਦਾ ਨਿਬੇੜਾ ਹੁੰਦਾ ਹੈ। ਚੁਣ ਵਾਕੜੇ ਜਜਮਾਲਿਆ, ਜਜਮਾਲਿਆ ਦਾ ਅਰਥ ਵੀ ਜਿਹੜੇ ਪਾਪੀ ਨੇ, ਵਿਕਾਰੀ ਨੇ, ਕੋੜੀ ਨੇ, ਤੇ ਉਹਨਾਂ ਨੂੰ ਚੁਣ ਕੇ ਵੱਖ ਕੱਢ ਦਿੱਤਾ ਜਾਂਦਾ, ਭਾਵ ਉਹਨਾਂ ਨੂੰ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ ਤੇ ਜਿਹੜੇ ਧਰਮੀ ਨੇ, ਬੰਦਗੀ ਵਾਲੇ ਨੇ, ਉਹਨਾਂ ਨੂੰ ਅੱਗੇ ਬਿਸ਼ਤਾਂ ਵਿੱਚ ਅਥਵਾ ਬੈਕੁੰਠ ਦੇ ਵਿੱਚ ਭੇਜਿਆ ਜਾਂਦਾ ਹੈ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਕੂੜਿਆਰ ਝੂਠੇ ਮਨੁੱਖ ਨੇ, ਜਿਨ੍ਹਾਂ ਨੇ ਇੱਥੇ ਝੂਠ ਦਾ ਹੀ ਠੇਕਾ ਲਿਆ ਹੋਇਆ, ਪੈਰ ਪੈਰ ਤੇ ਝੂਠ ਬੋਲਦੇ ਨੇ, ਸਾਹਮਣੇ ਆ ਕੇ ਹੋਰ ਗੱਲਾਂ ਪਿੱਠ ਪਿੱਛੇ ਚੁਗਲੀਆਂ ਕਰਨੀਆਂ, ਉਹਨਾਂ ਨੂੰ ਕੂੜਿਆਰ ਕਹਿੰਦੇ ਨੇ। ਥਾਉ ਨਾ ਪਾਇਨ ਕੂੜਿਆਰ, ਜਿਹੜੇ ਕੂੜਿਆਰ ਝੂਠੇ ਮਨੁੱਖ ਨੇ, ਚੁਗਲਖੋਰ ਨੇ, ਉਹਨਾਂ ਨੂੰ ਕਿਧਰੇ ਵੀ ਉੱਥੇ ਠਹਿਰਨ ਨੂੰ ਥਾਂ ਨਹੀਂ ਮਿਲਦੀ ਰੱਬ ਦੀ ਦਰਗਾਹ ਵਿੱਚ। ਅਥਵਾ ਥਾਉ ਨਾ ਪਾਇਨ ਕੂੜਿਆਰ, ਜਿਹੜੇ ਝੂਠੇ ਮਨੁੱਖ ਨੇ, ਥਾਉ ਨਾ ਪਾਇਨ, ਉਹਨਾਂ ਨੂੰ ਲੁਕਣ ਵਾਸਤੇ ਵੀ ਥਾਂ ਨਹੀਂ ਲੱਭਦੀ। ਕਿਉਂਕਿ ਜਦੋਂ ਆਦਮੀ ਸੰਗਤ ਵਿੱਚ, ਕਚਹਿਰੀ ਦੇ ਵਿੱਚ ਝੂਠਾ ਸਾਬਤ ਹੋ ਜਾਂਦਾ, ਫਿਰ ਉਹ ਸ਼ਰਮ ਦੇ ਨਾਲ ਉਹਨੂੰ ਮੂੰਹ ਲੁਕਾਉਂਦਾ, ਲੁਕਣ ਨੂੰ ਵੀ ਥਾਂ ਨਹੀਂ ਲੱਭਦੀ। ਥਾਉ ਨਾ ਪਾਇਨ ਕੂੜਿਆਰ, ਇਸੇ ਤਰ੍ਹਾਂ ਰੱਬੀ ਦਰਗਾਹ ਦੇ ਵਿੱਚ ਵੀ ਜਿਹੜੇ ਝੂਠੇ ਮਨੁੱਖ ਨੇ, ਉਹਨਾਂ ਨੂੰ ਲੁਕਣ ਵਾਸਤੇ ਥਾਂ ਨਹੀਂ ਮਿਲਦੀ। ਮੂੰਹ ਕਾਲਾ ਦੋਜਕ ਚਾਲਿਆ, ਹਜ਼ੂਰ ਕਹਿੰਦੇ ਨੇ ਮੂੰਹ ਕਾਲਾ ਕਰਕੇ ਦੋਜਕ ਚਾਲਿਆ ਵੀ ਉਹਨਾਂ ਨੂੰ ਨਰਕਾਂ ਦੇ ਵਿੱਚ ਤੋਰਿਆ ਜਾਂਦਾ ਹੈ। ਤੇਰਾ ਨਾਏ ਰਤੇ ਸੇ ਜਣ ਗਏ, ਹਰ ਗਏ ਸੇ ਠੱਗਣ ਵਾਲਿਆ। ਹੇ ਵਾਹਿਗੁਰੂ ਜੀ, ਦੇ ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ, ਸੇ ਜਣ ਗਏ, ਉਹ ਆਪਣੀ ਜੀਵਨ ਦੀ ਬਾਜੀ ਨੂੰ ਜਿੱਤ ਗਏ ਨੇ। ਹਾਰ ਗਏ ਸੇ ਠੱਗਣ ਵਾਲਿਆ, ਜਿਹੜੇ ਪਾਏ ਲੋਕਾਂ ਦੇ ਨਾਲ ਠੱਗੀਆਂ ਹੀ ਮਾਰਦੇ ਰਹੇ, ਧਰਮ ਦਾ ਬੁਰਕਾ ਪਾ ਕੇ ਲੋਕਾਂ ਦੇ ਕੋਲੋਂ ਮਾਇਆ ਹੀ ਖਸੁੱਟਦੇ ਰਹੇ, ਬਈ ਉਹ ਜੀਵਨ ਦੀ ਬਾਜੀ ਨੂੰ ਹਾਰ ਕੇ ਗਏ ਨੇ। ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ, ਉਹ ਜੀਵਨ ਦੀ ਬਾਜੀ ਜਿੱਤ ਗਏ, ਤੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ, ਬਈ ਉਹ ਸਾਰੇ ਇੱਥੋਂ ਹਾਰ ਕੇ ਗਏ ਹਨ। ਲਿਖ ਨਾਵੈ ਧਰਮ ਬਹਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਨਾਵੈ ਵੀ ਹਰ ਜੀਵ ਦਾ ਨਾਵਾਂ ਪਤਾ ਸੁਤਾ ਕਰਮਾਂ ਦਾ ਲੇਖਾ ਜੋਖਾ ਲਿਖਣ ਵਾਸਤੇ ਧਰਮ ਬਹਲਿਆ ਧਰਮਰਾਜ ਨੂੰ ਕਾਇਮ ਕੀਤਾ ਹੋਇਆ। ਹਰ ਜੀਵ ਦਾ ਲੇਖਾ ਧਰਮਰਾਜ ਅੱਗੇ ਜਾ ਕੇ ਲੈਂਦਾ ਹੈ। ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਅਖੀਰ ਤੇ ਸ਼ਲੋਕ ਲਿਖਿਆ ਹੈ, ਉਹਦੇ ਵਿੱਚ ਹਜ਼ੂਰ ਨੇ ਜ਼ਿਕਰ ਕੀਤਾ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵੀ ਇਹ ਜਿਹੜਾ ਕਰਮਾਂ ਦਾ ਲੇਖਾ ਜੋਖਾ ਧਰਮਰਾਜ ਦੀ ਕਚਹਿਰੀ ਵਿੱਚ, ਉਹਦੀ ਹਜ਼ੂਰੀ ਵਿੱਚ ਹੁੰਦਾ ਹੈ। ਇਸ ਲਈ ਇਹ ਸਾਰੇ ਜੀਵਾਂ ਦਾ ਨਾਵਾਂ ਲੇਖਾ ਲਿਖਣ ਵਾਸਤੇ ਵਾਹਿਗੁਰੂ ਨੇ ਧਰਮਰਾਜ ਨੂੰ ਸਥਿਤ ਕੀਤਾ ਹੋਇਆ ਹੈ। ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀਵ ਵਿਸਮਾਦ ਭੇਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੀਜਾ ਸ਼ਲੋਕ ਆਰੰਭ ਕਰਦੇ ਹਨ ਵੀ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਵੀ ਵਿਸਮਾਦ ਰਚਨਾ ਦਾ ਜ਼ਿਕਰ ਕੀਤਾ ਹੈ। ਜਿਹੜਾ ਵਿਸਮਾਦ ਹੈ ਉਹ ਦੋ ਕਿਸਮ ਦਾ ਹੈ, ਇੱਕ ਤਾਂ ਕੁਦਰਤ ਦਾ ਵਿਸਮਾਦ ਹੈ ਤੇ ਦੂਸਰਾ ਵੀ ਰੱਬ ਦਾ, ਅਕਾਲ ਪੁਰਖ ਵਾਹਿਗੁਰੂ ਦਾ ਵਿਸਮਾਦ ਹੈ। ਇੱਥੇ ਕੁਦਰਤ ਦੇ ਵਿਸਮਾਦ ਦੀ ਗੱਲ ਸਤਿਗੁਰੂ ਮਹਾਰਾਜ ਨੇ ਕੀਤੀ ਹੈ ਤੇ ਅਖੀਰ ਦੇ ਉੱਤੇ ਉਸ ਰੱਬ ਦੇ ਵਿਸਮਾਦ ਦਾ ਵੀ ਜ਼ਿਕਰ ਕੀਤਾ ਹੈ। ਕਿਉਂਕਿ ਕੁਦਰਤ ਵਿੱਚ ਵੀ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਹੈਰਾਨ ਕਰ ਦਿੰਦੀਆਂ ਤੇ ਕੁਛ ਰੱਬੀ ਘਰ ਦੇ ਵਿੱਚ ਵੀ ਐਸੀਆਂ ਗੱਲਾਂ ਨੇ ਜਿਹੜੀਆਂ ਮਨੁੱਖ ਨੂੰ ਹੈਰਾਨ ਕਰ ਦਿੰਦੀਆਂ ਨੇ। ਬਿਸਮਨ ਬਿਸਮ ਭਈ ਬਿਸਮਾਤ, ਜਿਨ ਬੂਝਿਆ ਤਿਸ ਆਇਆ ਸਵਾਦ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕੁਦਰਤ ਦੇ ਵਿਸਮਾਦ ਦਾ ਜ਼ਿਕਰ ਕਰਦੇ ਹਨ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀਵ ਵਿਸਮਾਦ ਭੇਦ। ਹਜ਼ੂਰ ਕਹਿੰਦੇ ਨੇ ਵੀ ਇਸ ਸੰਸਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸੰਗੀਤ ਦੇ ਸਵਰ ਨੇ, ਸੰਗੀਤ ਦੀਆਂ ਧੁਨਾਂ ਨੇ, ਇਹ ਵੀ ਵਿਸਮਾਦ ਰੂਪ ਨੇ। ਤੇ ਵਿਸਮਾਦ ਵੇਦ, ਤੇ ਵੇਦ ਦਾ ਅਰਥ ਹੈ ਵੀ ਜਿਹੜੇ ਸੰਸਾਰ ਦੇ ਵਿੱਚ ਵੇਦ ਨੇ, ਵੇਦ ਚਾਰ ਵੇਦ ਹਿੰਦੂ ਮਤ ਦੇ ਧਰਮ ਗ੍ਰੰਥ ਵੀ ਨੇ, ਔਰ ਉਹ ਵੀ ਬੜੇ ਅਸਚਰਜ ਨੇ, ਉਹਨਾਂ ਦੇ ਵਿੱਚ ਵੀ ਬੜਾ ਗੂੜ੍ਹ ਗਿਆਨ ਲਿਖਿਆ ਹੋਇਆ। ਕਈ ਵਾਰੀ ਆਦਮੀ ਉਹਨਾਂ ਨੂੰ ਪੜ੍ਹ ਪੜ੍ਹ ਕੇ ਹੈਰਾਨ ਹੋ ਜਾਂਦਾ। ਜਿੰਨੇ ਸੰਗੀਤ ਦੀਆਂ ਧੁਨਾਂ ਨੇ, ਸੰਗੀਤ ਦੇ ਨਾਦ ਨੇ, ਉਹ ਵੀ ਵਿਸਮਾਦ ਰੂਪ ਨੇ, ਤੇ ਜਿੰਨੇ ਵੀ ਧਰਮ ਗ੍ਰੰਥਾਂ ਦੇ ਵੇਦ ਗਿਆਨ ਨੇ ਉਹ ਵੀ ਸਾਰੇ ਵਿਸਮਾਦ ਰੂਪ ਹਨ। ਵਿਸਮਾਦ ਜੀ ਵਿਸਮਾਦ ਭੇਦ, ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ, ਉਹ ਵੀ ਵਿਸਮਾਦ ਰੂਪ ਨੇ। ਆਹ ਵੇਖ ਲਓ, ਵਾਹਿਗੁਰੂ ਨੇ ਕਿੰਨੀ ਕਿਸਮ ਦੇ ਪਸ਼ੂ ਪੰਛੀ ਕੀੜੇ ਮਕੌੜੇ ਪੈਦਾ ਕੀਤੇ ਨੇ, ਤੇ ਕਈ ਜੀਵ ਐਸੇ ਨੇ, ਆ ਤਿਤਲੀਆਂ ਨੇ, ਛੋਟੇ ਛੋਟੇ ਜੀਵ ਨੇ, ਕੋਈ ਵੱਡੇ ਨੇ, ਸਾਰੇ ਸਰਜੀ ਨੇ ਨਾ। ਵਿਸਮਾਦ ਜੀ, ਡਿਸਕਵਰੀ ਚੈਨਲ ਵਾਲੇ ਕਈ ਉਹ ਜਾਨਵਰਾਂ ਦੀ ਖੋਜ ਕਰਕੇ ਦਿਖਾਉਂਦੇ ਨੇ, ਬੜੀਆਂ ਅਜੀਬ ਅਜੀਬ ਗੱਲਾਂ ਦੇਖਣ ਨੂੰ ਮਿਲਦੀਆਂ। ਇਸ ਲਈ ਜਿੰਨੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ ਸਾਰੇ ਵਿਸਮਾਦ ਰੂਪ ਨੇ, ਤੇ ਵਿਸਮਾਦ ਭੇਦ ਜਿਹੜੇ ਉਹਨਾਂ ਜੀਵਾਂ ਦੇ ਵਿੱਚ ਵਾਹਿਗੁਰੂ ਨੇ ਕੁਝ ਨਾ ਕੁਝ ਭੇਦ ਰੱਖੇ ਹੋਏ ਨੇ, ਉਹਨਾਂ ਦੇ ਵਿੱਚ ਫਰਕ ਹੈ। ਹੁਣ ਤੁਸੀਂ ਮਨੁੱਖ ਦੀ ਗੱਲ ਹੀ ਲੈ ਲਓ, ਭਾਵੇਂ ਦੇਖਣ ਨੂੰ ਸਾਰੇ ਇੱਕੋ ਜਿਹੇ ਸਾਨੂੰ ਲੱਗਦੇ ਨੇ, ਪੰਜਾਂ ਤੱਤਾਂ ਤੋਂ ਸਾਰੇ ਸਰੀਰ ਬਣੇ ਨੇ, ਇੱਕੋ ਜਿਹੇ ਪ੍ਰਤੀਤ ਹੁੰਦੇ ਨੇ, ਪਰ ਫਿਰ ਵੀ ਵਾਹਿਗੁਰੂ ਨੇ ਕੁਝ ਨਾ ਕੁਝ ਅੰਤਰ ਸਭ ਦੇ ਵਿੱਚ ਰੱਖਿਆ ਹੋਇਆ। ਜਿਵੇਂ ਆਮ ਤੌਰ 'ਤੇ ਸਿਆਣੇ ਪੁਰਸ਼ ਇਹ ਕਹਿੰਦੇ ਨੇ ਵੀ ਤਿੰਨ ਗੱਲਾਂ ਕਿਸੇ ਮਨੁੱਖ ਦੀਆਂ ਮੇਲ ਨਹੀਂ ਖਾਂਦੀਆਂ, ਰਫਤਾਰ, ਦਸਤਾਰ ਅਤੇ ਗੁਫਤਾਰ। ਪੱਗ ਵੀ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੀ, ਅਤੇ ਗੁਫਤਾਰ ਦਾ ਅਰਥ ਬੋਲ ਚਾਲ ਵੀ, ਬੋਲ ਬਾਣੀ ਵੀ ਇੱਕ ਦੂਸਰੇ ਨਾਲ ਨਹੀਂ ਮਿਲਦੀ ਕਿਸੇ ਦੀ, ਅਤੇ ਚਾਲ ਵੀ ਕਿਸੇ ਦੀ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੀ। ਇਸ ਲਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੀਆਂ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਤਨੇ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਉਹ ਵੀ ਵਿਸਮਾਦ ਰੂਪ ਨੇ, ਅਤੇ ਜਿੰਨੇ ਵੱਖੋ ਵੱਖਰੇ ਭੇਦ ਪੈਦਾ ਕੀਤੇ ਨੇ ਉਹ ਵੀ ਅਸਚਰਜ ਰੂਪ ਹੀ ਨੇ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰਹਿ ਜੰਤ। ਹਜ਼ੂਰ ਕਹਿੰਦੇ ਨੇ ਜਿੰਨੇ ਵਾਹਿਗੁਰੂ ਨੇ ਰੂਪ ਪੈਦਾ ਕੀਤੇ ਨੇ, ਹੁਣ ਜਿੱਥੋਂ ਤੱਕ ਰੂਪ ਦੀ ਗੱਲ ਹੈ, ਦੁਨੀਆਂ ਵਿੱਚ ਹਰ ਚੀਜ਼ ਦਾ ਵੱਖੋ ਵੱਖਰਾ ਹੀ ਰੂਪ ਹੈ। ਮਨੁੱਖ ਦਾ ਵੀ, ਪਸ਼ੂ ਪੰਛੀਆਂ ਦਾ ਵੀ, ਕੀੜੇ ਮਕੌੜਿਆਂ ਦਾ ਵੀ ਰੂਪ ਵੱਖੋ ਵੱਖਰਾ ਹੀ ਹੈ। ਇਹ ਵੀ ਅਸਚਰਜੀ ਗੱਲ ਹੀ ਹੈ ਨਾ, ਕੋਈ ਕਿਹੋ ਜਿਹਾ ਰੂਪ ਬਣਾਤਾ, ਕੋਈ ਕਿਹੋ ਜਿਹਾ। ਇਹ ਵੀ ਬੜੀ ਵਿਸਮਾਦ ਰੂਪ ਗੱਲ ਹੈ, ਵਿਸਮਾਦ ਰੰਗ। ਤੇ ਫਿਰ ਵੇਖ ਲਓ, ਉਸ ਵਾਹਿਗੁਰੂ ਨੇ ਵੱਖੋ ਵੱਖਰੇ ਰੰਗ ਭਰ ਦਿੱਤੇ ਨੇ। ਹੁਣ ਮਨੁੱਖ ਦਾ ਵੀ ਕਿਸੇ ਦਾ ਰੰਗ ਗੋਰਾ ਹੈ, ਕਿਸੇ ਦਾ ਕਾਲਾ ਹੈ, ਕਿਸੇ ਦਾ ਪੀਲਾ ਹੈ, ਕਿਸੇ ਦਾ ਲਾਲ ਹੈ। ਆ ਕਈ ਪਸ਼ੂ ਪੰਛੀਆਂ ਦੇ ਰੰਗ ਨੇ, ਤੇ ਮੋਰ ਦਾ ਰੰਗ ਬੜਾ ਸੋਹਣਾ ਚਿੱਤਰ ਮਿੱਤਰਾ ਹੈ। ਇਹ ਵੀ ਤੇ ਵਾਹਿਗੁਰੂ ਨੇ, ਕੁਦਰਤ ਨੇ ਰੰਗ ਭਰੇ ਨੇ ਨਾ। ਇਹ ਵੀ ਬੜੇ ਅਸਚਰਜ ਰੂਪ ਹੀ ਨੇ। ਜੀਵਾਂ ਦੇ ਰੂਪ ਵੀ ਵਿਸਮਾਦ ਰੂਪ ਨੇ, ਤੇ ਜਿੰਨੇ ਜੀਵਾਂ ਦੇ ਰੰਗ ਨੇ ਉਹ ਵੀ ਹੈਰਾਨ ਕਰਨ ਵਾਲੇ ਨੇ। ਵਿਸਮਾਦ ਨਾਗੇ ਫਿਰਹਿ ਜੰਤ। ਲਓ, ਹਜ਼ੂਰ ਕਹਿੰਦੇ ਨੇ ਕਿੰਨੇ ਐਸੇ ਵੀ ਜੀਵ ਨੇ ਵੀ ਜਿਹੜੇ ਨੰਗੇ ਹੀ ਸੰਸਾਰ ਦੇ ਵਿੱਚ ਵਿਚਰ ਰਹੇ ਨੇ। ਕਈ ਮਨੁੱਖ ਵੀ ਨੰਗੇ ਫਿਰਦੇ ਨੇ, ਨਾਂਗੇ ਸਾਧੂ। ਇੱਕ ਉਹ ਨਾਗਾਲੈਂਡ, ਉਹਦੇ ਵਿੱਚ ਲੋਕ ਕਹਿੰਦੇ ਨਗਨ ਹੀ ਜ਼ਿਆਦਾ ਵਿਚਰਦੇ ਨੇ। ਸੋ ਰਹੋ ਵਿਚਾਰ, ਵਿਸਮਾਦ ਨਾਗੇ ਫਿਰਹਿ ਜੰਤ। ਲਓ, ਸਤਿਗੁਰੂ ਕਹਿੰਦੇ ਨੇ ਕਈ ਐਸੇ ਵੀ ਜੀਵ ਨੇ, ਪਸ਼ੂ ਪੰਛੀ ਨੰਗੇ ਤੁਰੇ ਫਿਰਦੇ ਨੇ ਨਾ। ਇਹ ਵੀ ਬੜੀ ਅਸਚਰਜ ਗੱਲ ਹੀ ਹੈ ਵੀ ਕਈ ਮਨੁੱਖ ਵੀ ਨੰਗੇ ਤੁਰੇ ਫਿਰਦੇ ਨੇ, ਤੇ ਕੋਈ ਪਸ਼ੂ ਪੰਛੀ ਵੀ ਨੰਗੇ ਤੁਰੇ ਫਿਰਦੇ ਨੇ। ਇਹ ਵੀ ਬੜੀ ਅਸਚਰਜ ਗੱਲ ਹੈ। ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ, ਖੇਡ ਹੈ ਵਿਡਾਣੀ। ਹਜ਼ੂਰ ਕਹਿੰਦੇ ਨੇ ਪੌਣ ਜੋ ਹਵਾ ਹੈ ਇਹ ਵੀ ਵਿਸਮਾਦ ਰੂਪ ਹੀ ਹੈ, ਤੇ ਜਿਹੜਾ ਪਾਣੀ ਇਹ ਵੀ ਵਿਸਮਾਦ ਰੂਪ ਹੀ ਹੈ। ਆ ਵੇਖ ਲਓ, ਕਈ ਕੰਮ ਐਸੇ ਨੇ ਵੀ ਜਿਹੜੇ ਹਵਾ ਦੇ ਨਾਲ ਹੋ ਰਹੇ ਨੇ। ਅਸੀਂ ਸਵਾਸ ਲੈ ਰਹੇ ਹਾਂ, ਤੇ ਹੁਣ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਟਾਇਰਾਂ ਵਿੱਚ ਹਵਾ ਪੈਂਦੀ ਤੇ ਫਿਰ ਗੱਡੀਆਂ ਚੱਲਦੀਆਂ। ਹਵਾ ਦੇ ਸਾਰੇ ਕੰਮ ਨੇ ਨਾ। ਹਵਾ ਵੀ ਬੜੀ ਅਸਚਰਜੀ ਹੈ। ਵਿਸਮਾਦ ਪਾਣੀ, ਪਾਣੀ ਵੀ ਬੜਾ ਵਿਸਮਾਦ ਰੂਪ ਹੈ। ਵੇਖ ਲਓ, ਪਾਣੀ ਦੇ ਨਾਲ ਪਿਆਸ ਵੀ ਬੁਝਦੀ, ਅਸੀਂ ਇਸ਼ਨਾਨ ਵੀ ਕਰਦੇ ਹਾਂ, ਬਸਤਰ ਵੀ ਧੋਨੇ ਹਾਂ, ਖੇਤੀਬਾੜੀ ਵੀ ਸਿੰਜੀ ਜਾਂਦੀ ਹੈ ਨਾ, ਅਸਚਰਜ। ਵਿਸਮਾਦ ਅਗਨੀ, ਖੇਡਾ ਵਿਡਾਣੀ। ਹਜ਼ੂਰ ਕਹਿੰਦੇ ਜਿਹੜੀ ਅਗਨੀ ਹੈ, ਅਗਨੀ ਵੀ ਇੱਕ ਤੱਤ ਹੈ, ਜਿਹੜੀਆਂ ਬੜੀਆਂ ਵਿਡਾਣੀ ਅਸਚਰਜ ਖੇਡਾਂ ਖੇਡ ਰਹੀ ਹੈ, ਇਹ ਵੀ ਵਿਸਮਾਦ ਰੂਪ ਹੀ ਹੈ। ਜਿਹੜੀਆਂ ਅੱਗ ਦੀਆਂ ਖੇਡਾਂ ਨੇ, ਤੁਸੀਂ ਹੁਣ ਵੇਖ ਰਹੇ ਹੋ, ਆ ਜਿੰਨੀਆਂ ਵੀ ਮੋਟਰ ਗੱਡੀਆਂ ਦੇ ਇੰਜਨ ਨੇ ਉਹ ਅੱਗ ਨਾਲ ਹੀ ਚੱਲਦੇ ਨੇ ਨਾ, ਤੇ ਉਹ ਕਿੰਨੀਆਂ ਖੇਡਾਂ ਖੇਡ ਰਹੀ ਹੈ। ਅਗਨੀ ਤੋਂ ਭਾਵ ਜਿਹੜੀ ਆ ਬਿਜਲੀ ਹੈ, ਲਾਈਟ ਹੈ, ਇਹ ਵੀ ਇੱਕ ਅੱਗ ਹੀ ਹੈ ਨਾ। ਇਹਦੇ ਨਾਲ ਕਿੰਨੇ ਅੱਗੇ ਮਸ਼ੀਨਾਂ ਚੱਲ ਰਹੀਆਂ ਨੇ। ਵਿਸਮਾਦ ਅਗਨੀ, ਖੇਡਾ ਵਿਡਾਣੀ। ਇਹ ਜਿਹੜੀ ਅਗਨੀ ਹੈ ਇਹ ਵੀ ਬੜੀਆਂ ਅਸਚਰਜ ਖੇਡਾਂ ਖੇਡ ਰਹੀ, ਇਹ ਵੀ ਬੜੀ ਵਿਸਮਾਦ ਰੂਪੀ ਹੈ। ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗਾ ਹੈ ਪ੍ਰਾਣੀ। ਹਜ਼ੂਰ ਕਹਿੰਦੇ ਨੇ ਭਾਈ, ਇਹ ਜਿਹੜੀ ਧਰਤੀ ਹੈ ਇਹ ਵੀ ਵਿਸਮਾਦ ਰੂਪੀ ਹੈ। ਆ ਹੁਣ ਵੇਖ ਲਓ, ਇਹ ਧਰਤੀ ਦੇ ਵਿੱਚ ਵੇਖ ਲਓ ਕਿੰਨੇ ਪਦਾਰਥ ਨੇ, ਜਿੰਨੇ ਜੀਵ ਜੰਤ ਨੇ, ਬਨਸਪਤੀ ਹੈ, ਤੇ ਹੋਰ ਕਿੰਨੇ ਪਦਾਰਥ ਧਰਤੀ ਵਿੱਚ ਹੀ ਵਾਹਿਗੁਰੂ ਨੇ ਰੱਖੇ ਹੋਏ ਨੇ। ਵਿਸਮਾਦ ਧਰਤੀ, ਇਹ ਧਰਤੀ ਵੀ ਵਿਸਮਾਦ ਰੂਪ ਹੈ, ਤੇ ਵਿਸਮਾਦ ਖਾਣੀ, ਤੇ ਜਿੰਨੀਆਂ ਖਾਣੀਆਂ ਨੇ, ਅੰਡ, ਜੇਰਜ, ਸੇਤਜ, ਉਤਪਜ, ਉਹ ਵੀ ਸਾਰੀਆਂ ਵਿਸਮਾਦ ਰੂਪ ਨੇ। ਵਿਸਮਾਦ ਸਾਧ ਲੱਗਾ ਹੈ ਪ੍ਰਾਣੀ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸਵਾਦਾਂ ਵਿੱਚ ਪ੍ਰਾਣਾਤਾਰੀ ਜੀਵ ਲੱਗੇ ਹੋਏ ਨੇ, ਕੋਈ ਨਸ਼ਿਆਂ ਦੇ, ਵਿਸ਼ਿਆਂ ਦੇ, ਪਦਾਰਥਾਂ ਦੇ ਸਵਾਦ ਨੇ, ਇਹ ਵੀ ਸਾਰੇ ਵਿਸਮਾਦ ਰੂਪ ਹੀ ਹਨ। ਵਿਸਮਾਦ ਸੰਜੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਭਾਈ ਆਪਸ ਵਿੱਚ ਸੰਜੋਗ ਮਿਲਣਾ ਹੈ ਇਹ ਵੀ ਵਿਸਮਾਦ ਰੂਪ ਹੀ ਹੈ, ਤੇ ਜਿਹੜਾ ਵਿਯੋਗ ਵਿਛੋੜਾ ਪੈ ਜਾਣਾ ਇਹ ਵੀ ਬੜਾ ਅਚਰਜ ਰੂਪ ਹੈ। ਬਈ ਵੇਖ ਲੋ ਕਿਵੇਂ ਜੀਵ ਇਕੱਠੇ ਹੁੰਦੇ ਨੇ ਤੇ ਕਿਵੇਂ ਵਿਛੜ ਜਾਂਦੇ ਨੇ, ਇਹ ਬੜੀਆਂ ਗੱਲਾਂ ਅਚਰਜ ਰੂਪ ਹੀ ਨੇ। ਫਿਰ ਇਹ ਪਰਮਾਣੂਆਂ ਦੇ ਸੰਜੋਗ ਤੋਂ ਸ੍ਰਿਸ਼ਟੀ ਬਣਦੀ ਹੈ, ਉਹਨਾਂ ਦੇ ਵਿਯੋਗ ਤੋਂ ਨਾਸ ਹੋ ਜਾਂਦੀ ਹੈ। ਇਹ ਜਿਹੜਾ ਪਰਮਾਣੂਆਂ ਦਾ ਸੰਜੋਗ ਵਿਯੋਗ ਹੈ ਇਹ ਵੀ ਬੜਾ ਅਚਰਜੀ ਹੈ। ਵਿਸਮਾਦ ਭੁੱਖ, ਵਿਸਮਾਦ ਭੋਗ, ਜਿਹੜੀ ਭੁੱਖ ਹੈ ਉਹ ਵੀ ਵਿਸਮਾਦ ਰੂਪ ਹੀ ਹੈ। ਭੁੱਖ ਕਿੱਥੇ ਲੱਗਦੀ, ਕੋਈ ਉਸਦਾ ਰੰਗ ਰੂਪ ਤੇ ਨਜ਼ਰ ਨਹੀਂ ਆਉਂਦਾ। ਤੇ ਫਿਰ ਆਦਮੀ ਭੁੱਖ ਲੱਗਣ ਤੋਂ ਭੋਗ ਦਾ ਅਰਥ ਵੀ ਪਦਾਰਥ ਖਾਂਦਾ, ਕੋਈ ਨਾ ਕੋਈ ਚੀਜ਼ ਖਾਂਦਾ, ਇਹ ਵੀ ਵਿਸਮਾਦ ਰੂਪ ਹੈ। ਭੁੱਖ ਵੀ ਵਿਸਮਾਦ ਰੂਪ ਹੈ ਤੇ ਜਿਹੜਾ ਅੱਗੇ ਖਾਣ ਵਾਲੇ ਪਦਾਰਥ ਨੇ ਉਹ ਵੀ ਵਿਸਮਾਦ ਰੂਪ ਹੀ ਨੇ ਜੋ ਵਾਹਿਗੁਰੂ ਨੇ ਬਣਾਏ ਹੋਏ ਹਨ। ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ। ਹਜ਼ੂਰ ਕਹਿੰਦੇ ਨੇ ਵਿਸਮਾਦ ਸਿਫਤ, ਵਾਹਿਗੁਰੂ ਦੀ ਸਾਹਮਣੇ ਬੈਠ ਕੇ ਸਿਫਤ ਕੀਤੀ ਵੀ ਵਿਸਮਾਦ ਰੂਪ ਹੀ ਹੈ, ਹੈਰਾਨ ਕਰਨ ਵਾਲੀ ਹੈ। ਵਿਸਮਾਦ ਸਲਾਹ ਤੇ ਜਿਹੜੀ ਪਿੱਠ ਪਿੱਛੇ ਵਾਹਿਗੁਰੂ ਪਰਮੇਸ਼ਰ ਦੀ ਸਲਾਹਤ ਕੀਤੀ ਜਾਂਦੀ ਉਹ ਵੀ ਵਿਸਮਾਦ ਰੂਪ ਹੈ, ਉਹ ਵੀ ਅਚਰਜ ਰੂਪ ਹੈ, ਹੈਰਾਨ ਕਰਨ ਵਾਲੀ ਹੈ। ਵਿਸਮਾਦ ਉਜੜ, ਵਿਸਮਾਦ ਰਾਹ। ਲੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਜੋ ਉਜੜ ਦਾ ਅਰਥ ਵੀ ਉਜਾੜ ਦਾ ਰਸਤਾ ਬਣਾਇਆ, ਕਈ ਲੋਕ ਕੁਰਾਹੇ ਪਏ ਹੋਏ ਨੇ, ਇਹ ਵੀ ਅਚਰਜ ਗੱਲ ਹੀ ਹੈ ਨਾ। ਤੇ ਵਿਸਮਾਦ ਰਾਹ, ਕਈ ਸਿੱਧੇ ਰਾਹ ਤੁਰੇ ਜਾਂਦੇ ਨੇ, ਇਹ ਵੀ ਬੜੀ ਅਚਰਜ ਗੱਲ ਹੈ। ਭਾਵ ਜਿਹੜੇ ਚੰਗੇ ਮਾੜੇ ਰਸਤੇ ਨੇ ਉਹ ਵੀ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਨੇ ਤੇ ਬੜੇ ਹੈਰਾਨ ਕਰਨ ਵਾਲੇ ਨੇ। ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਹਜ਼ੂਰ ਕਹਿੰਦੇ ਨੇ ਵਿਸਮਾਦ ਨੇੜੇ, ਵਿਸਮਾਦ ਦੂਰ। ਅਸੀਂ ਕਈ ਲੋਕ ਐਸੇ ਨੇ ਜਿਹੜੇ ਰੱਬ ਨੂੰ ਨੇੜੇ ਆਖਦੇ ਨੇ, ਇਹ ਵੀ ਵਿਸਮਾਦ ਰੂਪ ਹੀ ਗੱਲ ਹੈ। ਤੇ ਵਿਸਮਾਦ ਦੂਰ, ਕਈ ਕਹਿੰਦੇ ਰੱਬ ਬੜਾ ਦੂਰ ਹੈ, ਇਹ ਵੀ ਗੱਲ ਬੜੀ ਅਸਚਰਜ ਹੈ। ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਦੂਰ ਹੈ, ਇਹ ਗੱਲ ਬੜੀ ਅਸਚਰਜ ਹੈ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਹਜ਼ੂਰ ਕਹਿੰਦੇ ਨੇ ਕੋਈ ਇਹ ਗੱਲ ਕਹਿੰਦਾ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਹਾਜ਼ਰ ਹਜ਼ੂਰ ਵੀ ਉਹ ਹਾਜ਼ਰ ਨਾਜ਼ਰੀ ਹੈ। ਭਾਵ ਜਿਹੜੇ ਮਨਮੁਖ ਨੇ ਰੱਬ ਨੂੰ ਦੂਰ ਸਮਝਦੇ ਨੇ, ਜਿਹੜੇ ਧਰਮੀ ਲੋਕ ਨੇ ਉਹ ਰੱਬ ਨੂੰ ਨੇੜੇ ਆਖਦੇ ਨੇ, ਤੇ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖਦੇ ਨੇ, ਉਹਨਾਂ ਨੂੰ ਐਂ ਅੱਖਾਂ ਦੇ ਸਾਹਮਣੇ ਕੋਲੇ ਖੜਾ ਹੀ ਦਿਸਦਾ ਹੈ, ਇਹ ਵੀ ਬੜੀ ਅਸਚਰਜ ਗੱਲ ਹੈ। ਵੇਖ ਵਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਵਡਾਣ, ਮੈਂ ਤੇ ਇਸ ਕੁਦਰਤ ਦੇ ਵਡਾਣ ਅਸਚਰਜ ਨੂੰ ਵੇਖ ਕੇ ਮੈਂ ਤੇ ਵਿਸਮਾਦ ਹੋ ਰਿਹਾ ਹਾਂ, ਹੈਰਾਨ ਹੋਈ ਜਾ ਰਿਹਾ ਹਾਂ। ਕੁਦਰਤ ਦੇ ਵਿਸਮਾਦ ਨੂੰ ਵੇਖ ਕੇ ਮੈਂ ਹੈਰਾਨ ਹੋ ਰਿਹਾ ਹਾਂ, ਤੇ ਜਿਹੜਾ ਰੱਬ ਦਾ ਵਿਸਮਾਦ ਹੈ ਉਹ ਤੇ ਹੋਰ ਵੀ ਬੜਾ ਅਸਚਰਜ ਹੈ। ਨਾਨਕ ਬੁੱਝਣ ਪੂਰਾ ਭਾਗ। ਹਜ਼ੂਰ ਕਹਿੰਦੇ ਨੇ ਪੂਰੇ ਭਾਗਾਂ ਦੇ ਨਾਲ ਹੀ ਕੋਈ ਮਨੁੱਖ ਉਸ ਰੱਬੀ ਵਿਸਮਾਦ ਨੂੰ ਸਮਝ ਸਕਦਾ ਹੈ। ਇਹ ਕੁਦਰਤ ਦੇ ਵਿਸਮਾਦ ਦਾ ਹੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੇ ਜਿਹੜਾ ਉਸ ਕਾਦਰ ਦਾ ਵਿਸਮਾਦ ਹੈ ਉਹਨੂੰ ਤੇ ਕੋਈ ਪੂਰੇ ਭਾਗਾਂ ਵਾਲਾ ਹੀ ਸ਼ਖਸ ਜਾਣ ਸਕਦਾ ਹੈ। ਮਹੱਲਾ ਪਹਿਲਾ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖ ਸਾਰ। ਲੋ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਸ਼ੇਖ ਬ੍ਰਹਮ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਉਸ ਰੱਬ ਦੀ ਕੁਦਰਤ ਬਾਰੇ ਵੀ ਕੁਝ ਦੱਸੋ, ਕਿਉਂਕਿ ਇਹ ਪਹਿਲਾਂ ਵੀ ਵਿਚਾਰ ਹੋ ਚੁੱਕੀ ਹੈ। ਇਹ ਜਿਹੜੀ ਸ੍ਰੀ ਆਸਾ ਜੀ ਦੀ ਵਾਰ ਹੈ, ਇਹ ਪਾਕ ਪਟਨ ਵਿੱਚ ਜਿਹੜਾ ਬਾਬਾ ਫਰੀਦ ਜੀ ਦਾ ਪੋਤਾ ਚੇਲਾ ਸ਼ੇਖ ਬ੍ਰਹਮ ਸੀ ਉਹਦੇ ਪ੍ਰਥਾਏ ਉਚਾਰਨ ਹੋਈ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੁਦਰਤ ਦੇ ਬਾਰੇ ਕੁਝ ਦੱਸੋ, ਤਾਂ ਸਤਿਗੁਰੂ ਮਹਾਰਾਜ ਨੇ ਅੱਗੇ ਕੁਦਰਤ ਦਾ ਨਿਰਣਾ ਕਰਕੇ ਸਮਝਾਇਆ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖ ਸਾਰ। ਲੋ ਜੋ ਕੁਝ ਦਿਸਦਾ ਹੈ ਇਹ ਵੀ ਕੁਦਰਤ ਨਾਲ ਸੰਬੰਧਿਤ ਹੈ, ਤੇ ਜੋ ਕੁਝ ਸੁਣੀਐ ਅਸੀਂ ਸੁਣਦੇ ਹਾਂ ਕੰਨਾਂ ਦੇ ਨਾਲ, ਉਹ ਵੀ ਕੁਦਰਤ ਦੇ ਨਾਲ ਹੀ ਸੰਬੰਧ ਰੱਖਦਾ। ਵੀ ਵੇਖੋ ਨਾ, ਵੀ ਹੁਣ ਸਾਡੀਆਂ ਅੱਖਾਂ ਦੇ ਵਿੱਚ ਇੱਕ ਜੋਤ ਹੈ, ਕੋਈ ਸਾਹਮਣੇ ਪਦਾਰਥ ਪਿਆ ਅਸੀਂ ਵੇਖਦੇ ਹਾਂ, ਤੇ ਸਾਡੀ ਨਿਗਾਹ ਕਿਵੇਂ ਉਸ ਨੂੰ ਜਾ ਕੇ ਵੇਖਦੀ ਹੈ, ਕਿਵੇਂ ਉਸ ਨੂੰ ਵਿਸ਼ੇ ਕਰਦੀ ਹੈ, ਕਿਵੇਂ ਉਸ ਨੂੰ ਉਸ ਰੂਪ ਦਾ ਸਮਝਦੀ ਹੈ। ਇਹ ਅਸਰਜ ਗੱਲ ਹੀ ਆ। ਜਦੋਂ ਬਰੀਕੀ ਵਿੱਚ ਜਾਵਾਂਗੇ ਗੱਲਾਂ ਸਾਰੀਆਂ ਹੀ ਇਹ ਹੈਰਾਨ ਕਰਨ ਵਾਲੀਆਂ ਨੇ। ਕੁਦਰਤ ਦਿਸੈ, ਸਤਿਗੁਰੂ ਕਹਿੰਦੇ ਨੇ ਜੋ ਕੁਝ ਦਿਸਦਾ ਇਹ ਵੀ ਕੁਦਰਤ ਨਾਲ ਸੰਬੰਧਿਤ ਹੈ, ਜੋ ਕੁਝ ਸੁਣਿਆ ਜਾਂਦਾ ਇਹ ਵੀ ਕੁਦਰਤ ਨਾਲ ਹੀ ਸੰਬੰਧਿਤ ਹੈ। ਕੁਦਰਤ ਪਾਓ ਸੁਖ ਸਾਰ, ਵੀ ਕੁਦਰਤ ਦੇ ਵਿੱਚ ਹੀ ਪਾਓ ਡਰ ਹੈ ਤੇ ਜਿੰਨਾ ਸੁਖ ਹੈ ਸਾਰ ਸ੍ਰੇਸ਼ਟ ਸੁਖ ਵੀ ਇਹ ਵੀ ਕੁਦਰਤ ਨਾਲ ਹੀ ਸੰਬੰਧ ਰੱਖਦਾ ਹੈ। ਡਰ ਜਿਹੜਾ ਮਨੁੱਖ ਕਹਿੰਦਾ ਮੈਨੂੰ ਤੇ ਡਰ ਬੜਾ ਲੱਗਦਾ ਹੈ, ਇਹ ਵੀ ਕੁਦਰਤ ਵਿੱਚ ਹੀ। ਤੇ ਜਿਹੜਾ ਸੁਖ ਸਾਰ, ਜਿਹੜਾ ਸ੍ਰੇਸ਼ਟ ਸੁਖ ਹੈ, ਸੁਖ ਨੂੰ ਸਾਰੇ ਸ੍ਰੇਸ਼ਟ ਮੰਨਦੇ ਨੇ, ਇਹ ਵੀ ਉਸ ਵਾਹਿਗੁਰੂ ਦੀ ਕੁਦਰਤ ਨਾਲ ਹੀ ਸੰਬੰਧਿਤ ਹੈ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਲਓ ਹਜ਼ੂਰ ਕਹਿੰਦੇ ਨੇ ਜਿੰਨੇ ਪਾਤਾਲ ਨੇ ਤੇ ਜਿੰਨੇ ਆਕਾਸ਼ ਨੇ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲਥ ਕੇ ਵੇਦ ਕਹਿਣ ਇੱਕ ਵਾਤ। ਇਹ ਵੀ ਸਾਰੇ ਕੁਦਰਤ ਨਾਲ ਸੰਬੰਧਿਤ ਨੇ। ਕੁਦਰਤ ਸਰਬ ਆਕਾਰ ਤੇ ਜਿਤਨੇ ਪਾਈ ਆਕਾਰ ਨੇ, ਰੰਗ ਰੂਪ ਨੇ, ਇਹ ਵੀ ਸਾਰੇ ਕੁਦਰਤ ਦੇ ਨਾਲ ਹੀ ਸੰਬੰਧਿਤ ਹਨ। ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ। ਲੋ ਹਜ਼ੂਰ ਕਹਿੰਦੇ ਨੇ ਜਿੰਨੇ ਵੇਦ ਨੇ, ਜਿੰਨੇ ਪੁਰਾਣ ਨੇ ਤੇ ਕਿਤੇਬਾਂ ਜਿਹੜੀਆਂ ਮੁਸਲਮਾਨਾਂ ਦੇ ਧਰਮ ਗ੍ਰੰਥ ਨੇ, ਇਹ ਵੀ ਸਾਰੇ ਕੁਦਰਤ ਨਾਲ ਹੀ ਸੰਬੰਧ ਰੱਖਦੇ ਨੇ। ਕੁਦਰਤ ਸਰਬ ਵਿਚਾਰ, ਲੋ ਸਾਰਿਆਂ ਦਾ ਜੋ ਵਿਚਾਰ ਹੈ, ਭਾਵ ਜਿੰਨੇ ਵੱਖੋ ਵੱਖਰੇ ਧਰਮ ਗ੍ਰੰਥ ਨੇ ਉਹਨਾਂ ਦਾ ਵੱਖੋ ਵੱਖਰਾ ਵਿਚਾਰ ਹੈ, ਉਹ ਵੀ ਸਾਰਾ ਕੁਦਰਤ ਨਾਲ ਹੀ ਸੰਬੰਧ ਰੱਖਦਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਜੋ ਕੁਝ ਅਸੀਂ ਖਾਂਦੇ ਹਾਂ, ਜੋ ਕੁਛ ਪੀਂਦੇ ਹਾਂ, ਜੋ ਕੁਛ ਪਹਿਨਦੇ ਹਾਂ, ਇਹ ਵੀ ਸਾਰਾ ਕੁਦਰਤ ਨਾਲ ਹੀ ਸੰਬੰਧ ਰੱਖਦਾ ਹੈ। ਭਾਵ ਖਾਣ ਪੀਣ ਪਹਿਨਣ ਵਾਲੇ ਸਾਰੇ ਪਦਾਰਥ ਇਹ ਕੁਦਰਤ ਨਾਲ ਸੰਬੰਧ ਰੱਖਦੇ ਨੇ। ਕੁਦਰਤ ਸਰਬ ਪਿਆਰ, ਜਿਹੜਾ ਅਸੀਂ ਪਿਆਰ ਕਰਦੇ ਹਾਂ, ਇਹ ਸਾਰਿਆਂ ਨਾਲ ਪਿਆਰ ਕਰਦੇ ਹਾਂ, ਜਾਂ ਸਭ ਕਿਸਮ ਦਾ ਪਿਆਰ, ਕਿਸੇ ਦਾ ਕਿਸੇ ਵਸਤੂ ਨਾਲ ਪਿਆਰ ਹੈ, ਕਿਸੇ ਦਾ ਕਿਸੇ ਵਿਅਕਤੀ ਨਾਲ ਪਿਆਰ ਹੈ, ਇਹ ਸਾਰੋ ਪਿਆਰ, ਜਿੰਨਾ ਵੀ ਪਿਆਰ ਹੈ ਸਭ ਕਿਸਮ ਦਾ, ਇਹ ਵੀ ਕੁਦਰਤ ਨਾਲ ਹੀ ਸੰਬੰਧਿਤ ਹੈ। ਕੁਦਰਤ ਜਾਤੀ ਜਨਸੀ ਰੰਗੀ, ਕੁਦਰਤ ਜੀ ਜਹਾਨ। ਲੋ ਹਜ਼ੂਰ ਕਹਿੰਦੇ ਨੇ ਜਿੰਨੀਆਂ ਜਾਤਾਂ ਨੇ, ਜਨਸੀ ਜਿਤਨੀਆਂ ਨਸਲਾਂ ਨੇ ਤੇ ਜਿਤਨੇ ਰੰਗ ਨੇ, ਇਹ ਸਾਰੇ ਕੁਦਰਤ ਨਾਲ ਹੀ ਸੰਬੰਧ ਰੱਖਦੇ ਨੇ। ਭਾਵ ਜਿਹੜੀਆਂ ਵੱਖੋ ਵੱਖਰੀਆਂ ਜਾਤੀਆਂ ਨੇ ਤੇ ਵੱਖੋ ਵੱਖਰੀਆਂ ਨਸਲਾਂ ਨੇ ਤੇ ਵੱਖੋ ਵੱਖਰੇ ਰੰਗ ਨੇ, ਇਹ ਕੁਦਰਤ ਦੇ ਨਾਲ ਹੀ ਚੀਜ਼ਾਂ ਸੰਬੰਧ ਰੱਖਦੀਆਂ। ਕੁਦਰਤ ਜੀ ਜਹਾਨ, ਜਿਤਨੇ ਜੀਵ ਨੇ ਤੇ ਜਿਤਨਾ ਜਹਾਨ, ਜਿਤਨੇ ਸੰਸਾਰ ਨੇ, ਜਹਾਨ ਵੀ ਬਹੁ ਵਚਨੀ ਹੈ, ਜਿਤਨੇ ਜੀਵ ਨੇ ਤੇ ਜਿਤਨੇ ਜਹਾਨ ਸੰਸਾਰ ਨੇ, ਇਹ ਵੀ ਸਾਰੇ ਕੁਦਰਤ ਨਾਲ ਹੀ ਤੁਅਲਕ ਰੱਖਦੇ ਹਨ। ਕੁਦਰਤ ਨੇਕੀਆ, ਕੁਦਰਤ ਵਧੀਆ, ਕੁਦਰਤ ਮਾਨ ਅਵਮਾਨ। ਅਸੀਂ ਜੋ ਨੇਕੀਆਂ ਕਰਦੇ ਹਾਂ, ਸ਼ੁਭ ਕਰਮ ਕਰਦੇ ਹਾਂ, ਉਹਨਾਂ ਦਾ ਵੀ ਕੁਦਰਤ ਨਾਲ ਹੀ ਸੰਬੰਧ ਹੈ। ਤੇ ਵਧੀਆ ਜੋ ਮਾੜੇ ਕੰਮ ਕਰਦੇ ਹਨ ਲੋਕ, ਉਹ ਵੀ ਕੁਦਰਤ ਨਾਲ ਹੀ ਸੰਬੰਧ ਰੱਖਦੇ ਨੇ। ਨੇਕੀਆਂ ਤੇ ਵਧੀਆਂ, ਇਹ ਦੋਵੇਂ ਜਿਹੜੇ ਚੰਗੇ ਮਾੜੇ ਕਰਮ ਨੇ, ਇਹਨਾਂ ਦਾ ਕੁਦਰਤ ਨਾਲ ਸੰਬੰਧ ਹੈ। ਕੁਦਰਤ ਮਾਨ ਅਵਮਾਨ, ਤੇ ਜਿਹੜਾ ਮਾਨ ਸਤਿਕਾਰ ਹੈ, ਆਦਰ ਹੈ, ਤੇ ਅਵਮਾਨ ਦਾ ਅਰਥ ਹੰਕਾਰ ਹੈ, ਇਹਦਾ ਵੀ ਕੁਦਰਤ ਨਾਲ ਹੀ ਸੰਬੰਧ ਹੈ। ਤੇ ਜਾਂ ਪ੍ਰਕਰਨ ਦੇ ਅਨੁਸਾਰ ਜਿਹੜਾ ਮਾਨ ਅਵਮਾਨ, ਮਾਨ ਤੇ ਅਪਮਾਨ, ਇਹਨਾਂ ਦੋਨਾਂ ਚੀਜ਼ਾਂ ਦਾ ਵੀ ਕੁਦਰਤ ਨਾਲ ਹੀ ਸੰਬੰਧ ਹੈ। ਕੁਦਰਤ ਪਾਉਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਲੋ ਪਾਉਣ ਹਵਾ ਦਾ ਵੀ, ਪਾਣੀ ਦਾ ਵੀ, ਬੈਸੰਤਰ ਅੱਗ ਦਾ ਵੀ ਕੁਦਰਤ ਨਾਲ ਹੀ ਸੰਬੰਧ ਹੈ। ਕੁਦਰਤ ਧਰਤੀ ਖਾਕ, ਆਹ ਜਿਹੜੀ ਧਰਤੀ ਹੈ ਤੇ ਖਾਕ ਮਿੱਟੀ ਹੈ, ਇਹਦਾ ਵੀ ਕੁਦਰਤ ਨਾਲ ਹੀ ਸੰਬੰਧ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਹੇ ਵਾਹਿਗੁਰੂ, ਸਭ ਤੇਰੀ ਕੁਦਰਤ, ਇਹ ਸਾਰੀ ਕੁਦਰਤ ਤੇਰੀ ਹੀ ਹੈ। ਤੂੰ ਕਾਦਰ ਕਰਤਾ, ਹੇ ਕਾਦਰ ਵਾਹਿਗੁਰੂ, ਤੂੰ ਇਸ ਨੂੰ ਕਰਤਾ, ਅੱਗੇ ਪੈਦਾ ਕਰਨ ਵਾਲਾ ਹੈ, ਤੂੰ ਕੁਦਰਤ ਦਾ ਮਾਲਕ ਹੈ, ਸਾਰੀ ਕੁਦਰਤ ਤੇਰੀ ਹੈ, ਤੂੰ ਇਸ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ। ਪਾਕੀ ਨਾਈ ਪਾਕ, ਹੇ ਵਾਹਿਗੁਰੂ, ਪਾਕੀ ਨਾਈ ਪਾਕ, ਤੂੰ ਪਾਕੀ ਪਵਿੱਤਰ ਨਾਮ ਕਰਕੇ ਵੀ ਪਾਕ ਪਵਿੱਤਰ ਹੈ। ਪਾਕੀ ਨਾਈ ਵੀ ਪਵਿੱਤਰ ਨਾਮ ਕਰਕੇ ਵੀ ਤੂੰ ਪਵਿੱਤਰ ਹੈ। ਤੇ ਜਾਂ ਮਹਾਂਪੁਰਖ ਨਾਈ ਦਾ ਅਰਥ ਵਡਿਆਈ ਮਹਿਮਾ ਵੀ ਕਰਦੇ ਸਨ। ਪਾਕੀ ਨਾਈ ਪਾਕ, ਹੇ ਵਾਹਿਗੁਰੂ, ਤੇਰੀ ਨਾਈ ਮਹਿਮਾ ਵੀ ਪਾਕੀ ਪਵਿੱਤਰ ਹੈ, ਤੇ ਨਾਲ ਪਾਕ, ਤੂੰ ਆਪ ਵੀ ਪਵਿੱਤਰ ਹੈ, ਤੂੰ ਆਪ ਵੀ ਪਵਿੱਤਰ ਹੈ ਤੇ ਤੇਰੀ ਮਹਿਮਾ ਵੀ ਪਵਿੱਤਰ ਹੈ। ਨਾਨਕ ਹੁਕਮੈ ਅੰਦਰ ਵੇਖਿਆ ਵਰਤੈ ਤਾਕੋ ਤਾਕ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਹੁਕਮੈ ਅੰਦਰ ਵੇਖਿਆ। ਹੇ ਵਾਹਿਗੁਰੂ, ਤੇਰੇ ਹੁਕਮ ਦੇ ਅੰਦਰ ਹੀ, ਨਾਨਕ ਹੁਕਮੈ ਅੰਦਰ ਵੇਖਿਆ, ਤੇਰੇ ਹੁਕਮ ਦੇ ਅੰਦਰ ਹੀ ਇਹ ਜੀਵ ਤੈਨੂੰ ਵੇਖਿਆ, ਵੇਖ ਸਕਦਾ ਹੈ, ਵੇਖ ਰਿਹਾ ਹੈ। ਕਿਵੇਂ ਵਰਤੈ ਤਾਕੋ ਤਾਕ? ਤਾਕੋ ਤਾਕ ਦਾ ਅਰਥ ਵੀ ਤੂੰ ਹਰ ਤਾਕ ਤਾਕ ਦੇ ਵਿੱਚ, ਹਰ ਦਰ, ਹਰ ਸਰੀਰ, ਹਰ ਇੰਦਰੀਏ ਵਿੱਚ ਤੂੰ ਵਸ ਰਿਹਾ ਹੈ, ਵਰਤ ਰਿਹਾ ਹੈ। ਇਸ ਗੱਲ ਨੂੰ ਤੇਰੇ ਹੁਕਮ ਦੇ ਵਿੱਚ ਹੀ ਜੀਵ ਵੇਖ ਰਿਹਾ ਹੈ। ਅਥਵਾ ਨਾਨਕ ਹੁਕਮੈ ਅੰਦਰ ਵੇਖਿਆ ਵਰਤੈ ਤਾਕੋ ਤਾਕ। ਹਜ਼ੂਰ ਕਹਿੰਦੇ ਨੇ ਵੀ ਉਹ ਵਾਹਿਗੁਰੂ ਆਪਣੇ ਹੁਕਮ ਦੇ ਅੰਦਰ ਹੀ ਸਾਰੇ ਸੰਸਾਰ ਨੂੰ ਵੇਖ ਰਿਹਾ, ਖੁਦ ਵੇਖ ਰਿਹਾ ਹੈ। ਵਰਤੈ ਤਾਕੋ ਤਾਕ, ਤਾਕੋ ਤਾਕ ਦਾ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਅਰਥ ਕੀਤਾ ਵੀ ਤਾਕੋ ਤਾਕ ਵੀ ਇੱਕ ਉਹ ਤਾਕ ਤੇ ਜਸਤ। ਜਸਤ ਕਹਿੰਦੇ ਨੇ ਵੀ ਉਹ ਵੀ ਜਿਹੜੇ ਜੋਟੇ ਨੂੰ, ਤੇ ਤਾਕ ਕਹਿੰਦੇ ਨੇ ਇਕੱਲੀ ਚੀਜ਼ ਨੂੰ ਜਿਹਨੂੰ ਟਾਂਗ ਤੇ ਜਸਤ ਵੀ ਕਹਿੰਦੇ ਨੇ। ਵੀ ਤਾਕੋ ਤਾਕ ਦਾ ਅਰਥ ਕੀਤਾ ਵੀ ਇੱਕੋ ਇੱਕ, ਵਰਤੈ ਤਾਕੋ ਤਾਕ ਵੀ ਤੂੰ ਇੱਕੋ ਇੱਕ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਅਥਵਾ ਵਰਤੈ ਤਾਕੋ ਤਾਕ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਾਰਿਆਂ ਵਿੱਚ ਵਰਤ ਰਿਹਾ ਹੈ। ਤਾਂ ਕੋ ਦਾ ਅਰਥ ਵੀ ਉਸਨੂੰ ਤਾਕ ਤੱਕਣਾ ਚਾਹੀਦਾ ਹੈ, ਜੋ ਸਾਰਿਆਂ ਵਿੱਚ ਵਰਤ ਰਿਹਾ ਹੈ ਨਾ, ਵਾਹਿਗੁਰੂ ਸਰਵ ਵਿਆਪਕ ਹੈ, ਉਸਨੂੰ ਪਾਈ ਵੇਖਣ ਦਾ ਯਤਨ ਕਰਨਾ ਚਾਹੀਦਾ ਹੈ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਈ ਅੱਗੇ ਜਦੋਂ ਕੋਈ ਦੁਨੀਆਦਾਰ ਮਨੁੱਖ ਚੜ੍ਹਾਈ ਕਰਦਾ ਹੈ ਉਹਦਾ ਕੀ ਹਾਲ ਹੁੰਦਾ ਹੈ, ਉਹਦਾ ਪੌੜੀ ਵਿੱਚ ਸਤਿਗੁਰੂ ਮਹਾਰਾਜ ਵਰਣਨ ਕਰਦੇ ਹਨ। ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਪਾਸ ਮਾੜ ਪੌਰ ਸਦਾਇਆ। ਆਪੀ ਨੈ ਭੋਗ ਭੋਗ ਕੈ, ਹਜ਼ੂਰ ਕਹਿੰਦੇ ਨੇ ਆਪੀ ਨੈ ਜਿਹੜਾ ਦੁਨੀਆਦਾਰ ਮਨੁੱਖ ਹੈ, ਆਪੀ ਨੈ ਦਾ ਅਰਥ ਵੀ ਆਪਣੇ ਆਪ, ਭੋਗ ਭੋਗ ਕੈ ਕਈ ਤਰ੍ਹਾਂ ਦੇ ਭੋਗ ਭੋਗ ਕੇ, ਕਈ ਤਰ੍ਹਾਂ ਦੇ ਪਦਾਰਥਾਂ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ ਸੁੱਖ ਭੋਗ ਕੇ ਤੇ ਅਖੀਰ ਤੇ ਉਹ ਮਰ ਜਾਂਦਾ ਹੈ। ਹੋਏ ਪਸ ਮੜ, ਫਿਰ ਉਹ ਪਸ ਮੜ ਦਾ ਅਰਥ ਵੀ ਪਸ ਦੀ ਮੜੀ, ਖਾਕ ਦੀ ਢੇਰੀ ਬਣ ਕੇ ਇੱਥੇ ਪਿਆ ਰਹਿ ਜਾਂਦਾ। ਭਾਵ ਜਦੋਂ ਸੰਸਾਰੀ ਮਨੁੱਖ, ਕੋਈ ਦੁਨੀਆਦਾਰ ਮਨੁੱਖ ਆਪਣੇ ਆਪ ਕਈ ਤਰ੍ਹਾਂ ਦੇ ਪਦਾਰਥਾਂ ਦੇ ਸੁੱਖ ਭੋਗਦਾ ਹੋਇਆ ਚੜ੍ਹਾਈ ਕਰ ਜਾਂਦਾ ਹੈ, ਫਿਰ ਉਹਦਾ ਸਰੀਰ ਇੱਥੇ ਪਸ ਮੜ, ਇਹ ਪਸਮ ਦੀ ਸਵਾਹ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਪੌਰ ਸਦਾਇਆ, ਤੇ ਜਿਹੜਾ ਉਹਦਾ ਪਾਵਰ ਜੀਵਾਤਮਾ ਹੈ ਉਹ ਅੱਗੇ ਉਡਾਰੀ ਮਰ ਜਾਂਦਾ ਹੈ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਲੋ ਹਜ਼ੂਰ ਕਹਿੰਦੇ ਨੇ ਜਦੋਂ ਦੁਨੀਦਾਰ ਦਾ ਅਰਥ ਵੀ ਸੰਸਾਰੀ ਮਨੁੱਖ ਜਦੋਂ ਵੱਡਾ ਹੋਇਆ ਮੁਹਾਵਰਾ ਹੈ, ਵੱਡਾ ਹੋਣ ਦਾ ਭਾਵ ਹੈ ਵੀ ਮਰ ਜਾਣਾ। ਵੱਡਾ ਹੋਆ ਦੁਨੀਦਾਰ, ਜਦੋਂ ਦੁਨੀਆਦਾਰ ਵੱਡਾ ਹੋਇਆ ਭਾਵ ਚਲਾਣਾ ਕਰ ਗਿਆ, ਜਦੋਂ ਸੰਸਾਰੀ ਮਨੁੱਖ ਚਲਾਣਾ ਕਰ ਜਾਂਦਾ ਹੈ, ਗਲ ਸੰਗਲ ਕੱਤ ਚਲਾਇਆ, ਫਿਰ ਜਮਦੂਤ ਉਹਦੇ ਗਲ ਵਿੱਚ ਆ ਕੇ ਸੰਗਲ ਪਾਉਂਦਾ ਤੇ ਸੰਗਲ ਪਾ ਕੇ, ਸੰਗਲ ਕੱਤ ਦਾ ਅਰਥ ਹੁੰਦਾ ਪਾਉਣਾ, ਉਹਦੇ ਗਲ ਵਿੱਚ ਸੰਗਲ ਪਾ ਕੇ ਚਲਾਇਆ, ਉਸਨੂੰ ਅੱਗੇ ਤੋਰ ਲਿਆ। ਭਾਵ ਜਿਹੜਾ ਦੁਨੀਆਦਾਰ ਮਨੁੱਖ ਹੈ, ਮਾਇਆਧਾਰੀ ਸੰਸਾਰੀ ਮਨੁੱਖ ਹੈ, ਤੇ ਜਦੋਂ ਉਹ ਵੱਡਾ ਹੁੰਦਾ ਹੈ ਭਾਵ ਚੜ੍ਹਾਈ ਕਰਦਾ ਹੈ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਜਾਂ ਇੱਕ ਵੱਡਾ ਹੋਆ ਤੋਂ ਭਾਵ ਇਹ ਵੀ ਲਿਆ ਜਾਂਦਾ ਹੈ ਵੀ ਜਦੋਂ ਉਹ ਵੱਡਾ ਹੋ ਕੇ, ਬੁੱਢਾ ਹੋ ਕੇ, ਵੱਡਾ ਹੋ ਕੇ ਮਰ ਜਾਂਦਾ। ਵੱਡਾ ਹੋਣਾ ਵੀ ਮਰਨ ਦੀ ਨਿਸ਼ਾਨੀ ਹੀ ਹੈ, ਜਦ ਇਹ ਵੱਡਾ ਹੋ ਜਾ ਵੀ ਕਹਿੰਦੇ ਲੈ ਤੂੰ ਹੁਣ ਤੇ ਵੱਡਾ ਹੋ ਗਿਆ, ਸਿਆਣਾ ਹੋ ਗਿਆ, ਹੁਣ ਤੇ ਇਹਨੇ ਮਰਨਾ ਹੀ ਹੈ। ਵੱਡਾ ਹੋਆ ਦੁਨੀਦਾਰ, ਜਦੋਂ ਦੁਨੀਦਾਰ ਸੰਸਾਰੀ ਮਨੁੱਖ ਵੱਡਾ ਹੋਇਆ, ਭਾਵ ਚੜ੍ਹਾਈ ਕਰ ਗਿਆ, ਗਲ ਸੰਗਲ ਕੱਤ ਚਲਾਇਆ, ਤੇ ਜਾਂ ਇੱਕ ਸਾਡੇ ਹੋਰ ਵੀ ਰਿਵਾਜ ਹੈ, ਜਦੋਂ ਕੋਈ ਬਹੁਤੀ ਵੱਡੀ ਉਮਰ ਦੇ ਵਿੱਚ ਜਾ ਕੇ ਕੋਈ ਚੜ੍ਹਾਈ ਕਰਦਾ ਹੈ ਨਾ, ਕੋਈ ਦੋਹਤਿਆਂ ਪੋਤਰਿਆਂ ਪੜਪੋਤਰਿਆਂ ਵਾਲਾ ਹੋ ਜਾਵੇ ਬਜ਼ੁਰਗ, ਤੇ ਫਿਰ ਉਹ ਮਰੇ ਤੋਂ ਬਾਅਦ ਕਹਿੰਦੇ ਉਹਨੂੰ ਵੱਡਾ ਕਰਦੇ ਨੇ, ਤੇ ਉਹ ਛੋਟੀ ਜਿਹੀ ਸੋਨੇ ਦੀ ਪੌੜੀ ਲਾ ਕੇ ਕਹਿੰਦੇ ਉਹਨੂੰ ਹੁਣ ਸੋਨੇ ਦੀ ਪੌੜੀ ਚੜ੍ਹਾਉਣਾ, ਇਹਨੂੰ ਵੱਡਾ ਕਰਨਾ। ਇਹ ਵੀ ਇੱਕ ਸਾਡੀ ਇਹ ਲੋਕ ਰੀਤ ਪੁਰਾਣੀ ਚੱਲੀ ਆ ਰਹੀ ਹੈ ਵੀ ਵੱਡਾ ਹੋਆ ਦੁਨੀਦਾਰ, ਭਾਵ ਜਦੋਂ ਉਸਨੂੰ ਮਰਨ ਤੋਂ ਬਾਅਦ ਵੱਡਾ ਕਰਨਾ ਕਹਿੰਦੇ ਨੇ, ਵੀ ਇਹ ਵੱਡਾ ਹੋ ਕੇ ਮਰਿਆ, ਵੀ ਅੱਗੇ ਪੜਪੋਤੀਆਂ ਵਾਲਾ, ਅੱਗੇ ਦੋਹਤਰਿਆਂ ਵਾਲਾ ਹੋ ਕੇ ਮਰਿਆ। ਅਤੇ ਫਿਰ ਉਹ ਦੁਨੀਆਂਦਾਰ ਨੂੰ ਜਦੋਂ ਵੱਡਾ ਕਰਦੇ ਨੇ ਅਤੇ ਫਿਰ ਉਹਦੇ ਗਲ ਵਿੱਚ ਸੰਗਲ ਪਾ ਕੇ ਉਹਨੂੰ ਅੱਗੇ ਤੋਰਿਆ ਜਾਂਦਾ ਹੈ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਲਓ ਹਜ਼ੂਰ ਕਹਿੰਦੇ ਨੇ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਕਰਨੀ ਕੀਰਤ ਵਾਚੀਐ, ਮਨੁੱਖ ਦੀ ਕਰਨੀ ਕਮਾਈ ਦੀ ਹੀ ਅਤੇ ਕੀਰਤੀ ਵਡਿਆਈ ਦੀ ਹੀ ਗੱਲ ਵਾਚੀ ਜਾਂਦੀ ਹੈ। ਭਾਵ ਜੋ ਮਨੁੱਖ ਨੇ ਸੰਸਾਰ ਦੇ ਵਿੱਚ ਕੋਈ ਕਰਨੀ ਕਮਾਈ ਕੀਤੀ ਹੁੰਦੀ ਹੈ ਅਤੇ ਜਾਂ ਕੋਈ ਵਡਿਆਈ ਕੀਤੀ ਹੁੰਦੀ ਹੈ, ਭਾਵ ਨੇਕੀ ਅਤੇ ਬਦੀ ਦੀ ਹੀ ਅੱਗੇ ਜਾ ਕੇ ਪੁੰਨ ਪਾਪ ਦੀ ਹੀ ਵਿਚਾਰ ਕੀਤੀ ਜਾਂਦੀ ਹੈ। ਬਹਿ ਲੇਖਾ ਕਰ ਸਮਝਾਇਆ ਅਤੇ ਜੀਵ ਦੇ ਕੋਲੇ ਬੈਠ ਕੇ ਅਤੇ ਇਹਦਾ ਸਾਰਾ ਕੀਤੇ ਕਰਮਾਂ ਦਾ ਲੇਖਾ ਸਾਬ ਤਾਬ ਕਰਕੇ ਅਤੇ ਫਿਰ ਇਹਨੂੰ ਸਮਝਾਇਆ ਜਾਂਦਾ। ਕਹਿੰਦੇ ਵੀ ਆਹ ਦੇਖ, ਆਹ ਤੂੰ ਸਾਰੇ ਕੰਮ ਕੀਤੇ ਨੇ ਨਾ, ਆਹ ਤੂੰ ਝੂਠ ਵੀ ਬੋਲਿਆ, ਠੱਗੀਆਂ ਵੀ ਮਾਰੀਆਂ, ਚੋਰੀਆਂ ਵੀ ਕੀਤੀਆਂ, ਆਹ ਮਾੜਾ ਮੋਟਾ ਪੁੰਨ ਦਾਨ ਵੀ ਕੀਤਾ, ਸਾਰਾ ਲੇਖਾ ਹਿਸਾਬ ਕਿਤਾਬ ਕਰਕੇ। ਅਤੇ ਸਤਿਗੁਰੂ ਕਹਿੰਦੇ ਨੇ ਉੱਥੇ ਬੈਠ ਕੇ ਸਾਰਾ ਹਿਸਾਬ ਕਿਤਾਬ ਕਰਕੇ ਮਨੁੱਖ ਨੂੰ ਸਮਝਾਇਆ ਜਾਂਦਾ ਵੀ ਆਹ ਸਾਰਾ ਤੇਰਾ ਹਿਸਾਬ ਕਿਤਾਬ ਹੈ, ਇਹ ਹੁਣ ਤੂੰ ਪੜ੍ਹ ਲੈ ਅਤੇ ਵੇਖ ਲੈ। ਥਾਉ ਨਾ ਹੋਵੇ ਪਾਉਂਦੇ ਹੁਣ ਸੁਣੀਐ ਕਿਆ ਰੂ ਆਇਆ। ਲਓ ਜਦੋਂ ਪਾਪਾਂ ਦੀ ਬਾਕੀ ਨਿਕਲਦੀ ਹੈ, ਥਾਉ ਨਾ ਹੋਵੇ ਪਾਉਂਦੀ, ਕਹਿੰਦੇ ਫਿਰ ਧਰਤੀ ਵੀ ਵੇਲ ਨਹੀਂ ਦਿੰਦੀ ਅਤੇ ਪਾਉਂਦੀ ਦਾ ਅਰਥ ਵੀ ਇੰਨੀ ਫਿਰ ਸਿਰ ਉੱਤੇ ਮਾਰ ਪੈਂਦੀ ਹੈ, ਛਿੱਤਰ ਪੈਂਦੇ ਨੇ, ਕਿਧਰੇ ਥਾਂ ਵੀ ਨਹੀਂ ਮਿਲਦੀ ਲੁਕਣ ਨੂੰ। ਅਤੇ ਫਿਰ ਜੀਵ ਰੋਂਦਾ ਹੈ, ਹੁਣ ਸੁਣੀਐ ਕਿਆ ਰੂ ਆਇਆ। ਹਜ਼ੂਰ ਕਹਿੰਦੇ ਹੁਣ ਤੇਰਾ ਰੋਣਾ ਕੌਣ ਸੁਣੇਗਾ। ਦੁਨੀਆਂ ਵਿੱਚ ਤਾਂ ਆਦਮੀ ਜਦੋਂ ਰੋਂਦਾ ਹੈ ਲੋਕ ਸੁਣਦੇ ਨੇ, ਪਰ ਜਦੋਂ ਮਰਨ ਤੋਂ ਬਾਅਦ ਜਾ ਕੇ ਅੱਗੇ ਜਮ੍ਹਾਂ ਦੀ ਸਜ਼ਾ ਸਹਾਰਨੀ ਪੈਂਦੀ, ਉੱਥੇ ਰੋਣਾ ਕੋਈ ਨਹੀਂ ਸੁਣਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਅੱਗੇ ਜਮ੍ਹਾਂ ਦੇ ਵਸ ਪਿਆ, ਥਾਂ ਨਾ ਹੋਵੇ ਪਾਉਂਦੀ, ਫਿਰ ਇੰਨੀਆਂ ਜੁੱਤੀਆਂ ਪਹਿਣਗੀਆਂ, ਕਿਧਰੇ ਲੁਕਣ ਵਾਸਤੇ ਥਾਂ ਨਹੀਂ ਮਿਲੇਗੀ। ਅਤੇ ਜੀਵ ਉਸ ਵੇਲੇ ਰੋਵੇਗਾ ਤਾਂ ਸਤਿਗੁਰੂ ਕਹਿੰਦੇ ਨੇ ਹੁਣ ਤੇਰਾ ਰੋਇਆ ਕੌਣ ਸੁਣੇਗਾ, ਤੇਰਾ ਕਿਸੇ ਨੇ ਤੇਰਾ ਰੋਣਾ ਨਹੀਂ ਸੁਣਨਾ, ਮਨ ਅੰਧਾ ਜਨਮ ਗਵਾਇਆ। ਹਜ਼ੂਰ ਕਹਿੰਦੇ ਨੇ ਅੰਨੇ ਮਨ ਵਾਲੇ ਮਾਇਆ ਧਾਰੀ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ, ਉਹਨੇ ਆਪਣਾ ਜਨਮ ਬੇਅਰਥ ਗਵਾ ਲਿਆ, ਇਸੇ ਲਈ ਉਹਨੇ ਇੱਥੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਇਸੇ ਲਈ ਉਹਨੂੰ ਅੱਗੇ ਜਾ ਕੇ ਜਮ੍ਹਾਂ ਦੀਆਂ ਸਜਾਵਾਂ ਸੁਹਾਰਨੀਆਂ ਪੈਂਦੀਆਂ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਅਤੇ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰੂ ਆਇਆ, ਮਨ ਅੰਧੈ ਜਨਮ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।